ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
SBS ਪੰਜਾਬੀ ਸੁਣ ਰਹੇ ਸਰੋਤਿਆਂ ਦਾ ਸੁਮੀਤ ਕੌਰ ਵੱਲੋਂ ਨਿੱਘਾ ਸਵਾਗਤ। ਦੋਸਤੋ, ਪੰਜਾਬੀ ਗਾਣਿਆਂ ਦੀਆਂ ਵੀਡੀਓਜ਼ ਬਹੁਤ ਹੀ ਉੱਚੇ ਪੱਧਰ ਦੀਆਂ ਬਣਾਈਆਂ ਜਾ ਰਹੀਆਂ ਨੇ। ਉਹਨਾਂ ਵੀਡੀਓਜ਼ ਦੇ ਪਿੱਛੇ ਕੁਝ ਲੋਕ ਹੁੰਦੇ ਨੇ ਜੋ ਐਡੀਟਿੰਗ ਦੀ ਕਲਾ ਨਾਲ ਵੀਡੀਓਜ਼ ਵਿੱਚ ਜਾਨ ਪਾ ਦਿੰਦੇ ਨੇ। ਜਿਹੜੇ ਬੰਦੇ ਸਿੰਗਰ ਜਾਂ ਸਿਤਾਰਿਆਂ ਨੂੰ ਵਧੀਆ ਦਿਖਣ ਲਾਉਂਦੇ ਨੇ ਜਾਂ ਵੀਡੀਓ ਦੀ ਸਟੋਰੀ ਵਿੱਚ ਆਪਣੇ ਇਫੈਕਟਸ, ਕਲਰਿੰਗ ਜਾਂ VFX ਦੇ ਜਾਦੂ ਨਾਲ ਇਹਨਾਂ ਵੀਡੀਓਜ਼ ਨੂੰ ਯਾਦਗਾਰ ਬਣਾਉਂਦੇ ਨੇ, ਉਹਨਾਂ ਨੂੰ ਕਹਿੰਦੇ ਨੇ ਪੋਸਟ ਪ੍ਰੋਡਕਸ਼ਨ ਪ੍ਰੋਫੈਸ਼ਨਲਸ। ਦੋਸਤੋ, ਕਰਨ ਔਜਲਾ, ਤੇਗੀ ਪੰਨੂ, ਮਨੀ ਸਿੱਧੂ, ਪਰਮੀਸ਼ ਵਰਮਾ ਦੇ ਗਾਣਿਆਂ ਦੀਆਂ ਵੀਡੀਓਜ਼ ਤਾਂ ਤੁਸੀਂ ਦੇਖੀਆਂ ਹੀ ਹੋਣਗੀਆਂ, ਤੇ ਇਹਨਾਂ ਤੋਂ ਇਲਾਵਾ ਵੀ ਹੋਰ ਬਹੁਤ ਸਾਰੇ ਨਾਮੀ ਕਲਾਕਾਰਾਂ ਦੀਆਂ ਵੀਡੀਓਜ਼ ਨੂੰ ਆਪਣੀ ਐਡੀਟਿੰਗ ਤੇ VFX ਨਾਲ ਚਾਰ ਚੰਨ ਲਾਉਣ ਵਾਲੇ ਦਿਲਪ੍ਰੀਤ ਸਿੰਘ ਨੇ ਅੱਜ ਸਾਡੇ ਨਾਲ ਟੈਲੀਫੋਨ ਲਾਈਨ ਤੇ ਸਾਂਝ ਪਾਈ ਹੈ। ਦੱਸ ਦਈਏ ਕਿ ਦਿਲਪ੍ਰੀਤ ਆਸਟ੍ਰੇਲੀਆ ਮੂਵ ਹੋਏ ਤੇ ਇੱਥੇ ਆਪਣੇ ਘਰੋਂ ਬੈਠ ਕੇ ਹੀ ਦੁਨੀਆ ਜਹਾਨ ਚ ਮਿਲੀਅਨ ਬਿਲੀਅਨ ਵਿਊਜ਼ ਵਾਲੀਆਂ ਬਿਹਤਰੀਨ ਵੀਡੀਓਜ਼ ਪ੍ਰੋਡਿਊਸ ਕਰ ਰਹੇ ਹਨ। ਆਓ ਗੱਲਬਾਤ ਕਰਦੇ ਹਾਂ ਦਿਲਪ੍ਰੀਤ ਦੇ ਨਾਲ ਤੇ ਜਾਣਦੇ ਹਾਂ ਉਹਨਾਂ ਦੀ ਕਹਾਣੀ ਉਹਨਾਂ ਦੀ ਜ਼ੁਬਾਨੀ। ਪ੍ਰੋਗਰਾਮ ਵਿੱਚ ਨਿੱਘਾ ਸਵਾਗਤ ਦਿਲਪ੍ਰੀਤ ਜੀ।
ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਦਿਲਪ੍ਰੀਤ। ਪਹਿਲਾਂ ਤਾਂ ਮੈਂ ਤੁਹਾਨੂੰ ਰਵਾਇਤੀ ਜਿਹਾ ਸਵਾਲ ਪੁੱਛਾਂਗੀ ਕਿ ਆਪਣੇ ਪਿਛੋਕੜ ਬਾਰੇ ਦੱਸੋ, ਪੰਜਾਬ ਤੋਂ ਕਿੱਥੋਂ ਹੋ ਤੇ ਇੱਥੇ ਕਦੋਂ ਆਏ?
ਮੈਂ ਪੰਜਾਬ ਤੋਂ ਹੈਗਾ, ਜਲੰਧਰ ਤੋਂ, ਜਲੰਧਰ ਸੰਤਨਗਰ ਤੋਂ, ਸੰਤਨਗਰ ਰਹਿੰਦਾ ਸੀਗਾ। ਫਿਰ ਮੈਂ 2018 ਚ ਮੈਂ ਆਸਟ੍ਰੇਲੀਆ ਆ ਗਿਆ ਸੀਗਾ, ਤੇ ਆਸਟ੍ਰੇਲੀਆ ਆ ਕੇ ਮਤਲਬ ਕੰਮ ਆਲਰੇਡੀ ਮੈਂ ਕਰ ਰਿਹਾ ਸੀ, ਮੈਂ ਕੰਮ 2012 ਤੋਂ ਕਰਦਾ ਆ ਰਿਹਾ ਲਗਾਤਾਰ। ਤੇ ਫਿਰ ਜਿੱਦਾਂ ਲਾਈਕ ਇੱਕ ਹਾਈਪ ਜੀ ਬਣ ਜਾਂਦੀ ਬੰਦੇ ਦੀ, 2017 ਚ ਜਾ ਕੇ ਨਾ ਇੱਕ ਥੋੜੀ ਹਾਈਪ ਕ੍ਰੀਏਟ ਹੋਣੀ ਸ਼ੁਰੂ ਹੋ ਗਈ ਸੀ ਹੌਲੀ ਹੌਲੀ। ਤੇ ਕਰਦੇ ਕਰਦੇ ਫਿਰ ਮੈਨੂੰ ਲਾਈਕ ਕਰਨ ਦੇ ਗਾਣੇ ਆਉਣ ਲੱਗ ਗਏ, ਕਰਨ ਮਤਲਬ ਰੂਪਨ ਵੱਲ ਮਿਲਿਆ ਮੈਨੂੰ। ਫਿਰ ਰੂਪਨ ਵੱਲ ਨਾਲ ਮੇਰੀ ਇੱਕ ਮਤਲਬ ਵਧੀਆ ਗੱਲਬਾਤ ਚੱਲ ਪਈ, ਕਰਨ ਲੱਗ ਗਏ ਆਪਾਂ ਕੰਮ। ਤੇ ਫਿਰ 18 ਦੇ ਵਿੱਚ ਮੈਂ ਆਸਟ੍ਰੇਲੀਆ ਆ ਗਿਆ।
ਅੱਛਾ।
ਤੇ ਆਸਟ੍ਰੇਲੀਆ ਆ ਕੇ ਫਿਰ ਉਹੀ ਕੰਮ ਮੇਰਾ ਕੰਟੀਨਿਊ ਹੀ ਰਿਹਾ, ਫਿਰ ਮੈਂ ਆਸਟ੍ਰੇਲੀਆ ਦੇ ਕੋਈ ਜੌਬ ਨਹੀਂ ਕੀਤੀ। ਦਰਅਸਲ ਮੇਰਾ ਉਹੀ ਕੰਮ ਚੱਲਦਾ ਰਿਹਾ ਔਰ ਉਹੀ ਕੰਮ ਇੰਨਾ ਵਧੀਆ ਚੱਲ ਗਿਆ, ਤੇ ਮਤਲਬ ਅੱਜ ਤਾਂ ਮਤਲਬ ਪੂਰੀ ਜਿੱਦਾਂ ਕਹਿ ਲਓ ਰੱਬ ਦੀ ਮਿਹਰ ਆ।
ਜੀ ਦਿਲਪ੍ਰੀਤ, ਆਪਣੇ ਕੰਮ ਬਾਰੇ ਥੋੜਾ ਦੱਸੋ ਕਿ VFX ਹੁੰਦਾ ਕੀ ਹੈ?
ਵਿਜ਼ੂਅਲ ਇਫੈਕਟਸ। VFX ਇੱਕ ਲਾ ਲਓ ਇੱਕ ਇਮੇਜਿਨੇਸ਼ਨ ਆ VFX। ਲੈਟਸ ਸੇ ਆਪਾਂ ਕੁਛ ਵੀ ਸੋਚਦੇ ਆ ਕਿ ਜੋ ਆਪਾਂ ਰੀਅਲ ਦੇ ਵਿੱਚ ਨਹੀਂ ਕਰ ਸਕਦੇ ਉਹਨੂੰ ਆਪਾਂ VFX ਤੇ ਦਿਖਾ ਸਕਦੇ ਆ ਕਿਸੇ ਵੀ ਚੀਜ਼ ਨੂੰ। ਜਿੱਦਾਂ ਮੰਨ ਲਓ ਹੁਣ ਆਪਾਂ ਕਿਤੋਂ ਬਿਲਡਿੰਗ ਤੋਂ ਛਾਲੀ ਮਾਰਨੀ ਆ, ਉਹ ਨਹੀਂ ਪੋਸੀਬਲ ਆ, ਤੁਸੀਂ ਨਹੀਂ ਕਰ ਸਕਦੇ। VFX ਨਾਲ ਤੁਸੀਂ ਉਹ ਚੀਜ਼ ਦਿਖਾ ਸਕਦੇ ਆ। ਜਿਹੜੇ ਵੀਡੀਓ 'ਚ ਜਿਹੜੇ ਇਫੈਕਟ ਹੁੰਦੇ ਆ ਜਾਂ ਕੁਛ ਵੀ ਆ, ਜਾਂ ਵੀਡੀਓ ਦੀ ਜਿਹੜੀ ਕੁਆਲਿਟੀ ਆ ਜਾਂ ਸਾਰਾ ਜੋ ਵੀ ਆ, ਉਹ ਸਭ VFX ਦੇ ਨਾਲ ਹੀ ਮਤਲਬ ਇੱਕ ਉਹ ਇੰਪਰੂਵ ਹੁੰਦਾ ਸਾਰਾ ਕੁਛ।
ਦਿਲਪ੍ਰੀਤ, ਜਿਹੜੀ ਪੋਸਟ ਪ੍ਰੋਡਕਸ਼ਨ ਇੱਕ ਡਿਫਰੈਂਟ ਜਿਹੀ ਲਾਈਨ ਹੈ, ਬਹੁਤੇ ਲੋਕ ਇੱਧਰ ਨੂੰ ਆਉਂਦੇ ਨਹੀਂ ਹੈਗੇ, ਕਿਵੇਂ ਸਬੱਬ ਬਣਿਆ ਇਹ ਪ੍ਰੋਫੈਸ਼ਨ ਚੂਜ਼ ਕਰਨ ਦਾ?
ਮੈਂ ਲਾਈਕ ਉਦੋਂ ਨਾ 10th ਕਲਾਸ 'ਚ ਹੁੰਦਾ ਸੀਗਾ, ਤੇ ਉਦੋਂ ਨਾ ਇੱਕ ਐਨੀਮੇਸ਼ਨ ਦੇ ਜਿੱਦਾਂ ਇੰਸਟੀਟਿਊਟ ਬਹੁਤ ਖੁੱਲੇ ਹੁੰਦੇ ਸੀ ਜਲੰਧਰ ਦੇ ਵਿੱਚ, ਇੱਕ ਇੰਸਟੀਟਿਊਟ ਸੀਗਾ OXL ਮਲਟੀਮੀਡੀਆ ਕਰਕੇ ਹੁੰਦਾ ਸੀ। ਸੋ ਉਹ ਜਲੰਧਰ ਬੱਸ ਸਟੈਂਡ ਦੇ ਕੋਲ ਹੁੰਦਾ ਸੀਗਾ, ਮੈਨੂੰ ਉਹਦਾ ਪਤਾ ਲੱਗਾ ਸੀ ਕਿ ਤੂੰ ਜਿੱਦਾਂ ਲਾਈਕ ਟੀਵੀ ਤੇ ਐਡਸ ਵਗੈਰਾ ਚੱਲਦੀਆਂ ਹੁੰਦੀਆਂ। ਤੇ ਮੈਨੂੰ ਛੋਟੇ ਹੁੰਦੇ ਨਾ ਲਾਈਕ ਜਿਹੜੇ ਆਪਾਂ ਕਾਰਟੂਨ ਦੇਖਦੇ ਹੁੰਦੇ ਸੀ, ਉਹ ਬੜਾ ਸ਼ੌਕ ਹੁੰਦਾ ਸੀ ਕਾਰਟੂਨ ਦੇਖਣ ਦਾ। ਤੇ ਮੈਨੂੰ ਇਹੀ ਹੁੰਦਾ ਸੀ ਕਿ ਆਪਾਂ ਮਤਲਬ ਕਿ ਇਹਨੂੰ ਕਿੱਦਾਂ ਕਰਦੇ, ਕਿੱਦਾਂ ਬਣਾ ਸਕਦੇ ਇਹਨੂੰ ਜਾਂ ਕਿੱਦਾਂ ਕਰ ਸਕਦੇ। ਸੋ ਉੱਥੋਂ ਮੈਨੂੰ ਥੋੜਾ ਜਿਹਾ ਇੰਟਰਸਟ ਪਿਆ ਸੀਗਾ ਕਿ ਇਹ ਚੀਜ਼ਾਂ ਬਣਦੀਆਂ ਕਿੱਦਾਂ ਵਾ। ਤਾਂ ਮੈਂ ਉਦੋਂ ਮੈਂ ਜੁਆਇਨ ਕੀਤਾ ਸੀ ਐਜ਼ ਏ ਲਾਈਕ ਕਿ ਕਾਰਟੂਨਸ ਵਗੈਰਾ ਡਿਜ਼ਾਈਨ ਕਰਨ ਵਾਸਤੇ, ਮੈਨੂੰ ਨਹੀਂ ਸੀ ਪਤਾ ਕਿ ਉਸ ਤੋਂ ਬਾਅਦ ਮੈਂ ਇੱਥੇ ਇੱਧਰ ਨੂੰ ਤੁਰ ਪਊਂਗਾ ਜਾਂ ਇੱਦਾਂ ਹੋ ਜਾਊਂਗਾ। ਬਟ ਮੈਂ ਸਿਰਫ ਜੁਆਇਨ ਕੀਤਾ ਸੀ ਲਾਈਕ ਕਾਰਟੂਨ ਇੰਡਸਟਰੀ ਨੂੰ ਜੁਆਇਨ ਕਰਨ ਵਾਸਤੇ ਕਿ ਮੈਨੂੰ ਪਤਾ ਲੱਗ ਜਾਵੇ ਐਟਲੀਸਟ ਇਹ ਚੀਜ਼ਾਂ ਬਣਦੀਆਂ ਕਿੱਦਾਂ। ਬਟ ਮੈਨੂੰ ਇਹ ਨਹੀਂ ਸੀ ਕਿ ਇਹਦਾ ਕੋਈ ਫਿਊਚਰ ਹੈਗਾ ਜਾਂ ਨਹੀਂ ਹੈਗਾ, ਤੇ ਮੈਂ ਉਦੋਂ ਜੁਆਇਨ ਕਰ ਲਿਆ ਸੀਗਾ।
ਮਤਲਬ ਕਿ ਤੁਸੀਂ ਕੋਈ ਸਪੈਸ਼ਲ ਤਾਲੀਮ ਲਈ ਹੈ ਇਹਦੇ ਵਿੱਚ, ਐਨੀਮੇਸ਼ਨ ਦੇ ਵਿੱਚ, ਵੀਡੀਓ 'ਚ?
ਹਾਂ, ਮੈਂ ਸਟੱਡੀ ਕੀਤੀ ਸੀ, ਮੇਰੀ 3 ਸਾਲ ਦੀ ਸਟੱਡੀ ਆ ਐਨੀਮੇਸ਼ਨ ਦੇ ਵਿੱਚ।
ਤੇ ਫਿਰ ਕਾਰਟੂਨ ਵਗੈਰਾ ਵੀ ਬਣਾਏ ਕਦੇ?
ਕਾਰਟੂਨ ਤਾਂ ਉਸ ਤੋਂ ਬਾਅਦ ਸੱਚੀ ਫਿਰ ਕਦੀ ਨਹੀਂ ਬਣਾਏ, ਇੱਧਰਲੇ ਪਾਸੇ ਤੁਰ ਪਿਆ। ਫਿਰ ਉਸ ਤੋਂ ਬਾਅਦ ਲਾਈਕ VFX ਵੱਲ ਹੀ ਤੁਰ ਪਿਆ, ਫਿਰ ਕਾਰਟੂਨ ਵੱਲ ਧਿਆਨ ਹੀ ਨਹੀਂ ਗਿਆ ਮੇਰਾ ਮੁੜ ਕੇ, ਇੱਧਰਲੇ ਪਾਸੇ ਕੰਮ ਬਹੁਤ ਜ਼ਿਆਦਾ ਚੱਲ ਗਿਆ ਮੇਰਾ।
ਜੀ ਦਿਲਪ੍ਰੀਤ, ਜਿਵੇਂ ਹੁੰਦਾ ਕਿ ਘਰ ਵਿੱਚ ਕਿਸੇ ਨੂੰ ਪਹਿਲਾਂ ਪਤਾ ਹੁੰਦਾ ਹੈ ਇਸ ਲਾਈਨ 'ਚ ਆਉਣ ਲਈ, ਕਹਿੰਦੇ ਆ ਕਿ ਤੁਹਾਡੇ ਕੰਟੈਕਟਸ ਹੋਣੇ ਚਾਹੀਦੇ ਆ, ਤੇ ਕੰਮ ਮਿਲਣਾ ਕਿਵੇਂ ਸ਼ੁਰੂ ਹੋਇਆ?
ਕੰਮ ਮਿਲਣਾ ਐਵੇਂ ਸ਼ੁਰੂ ਹੋਇਆ ਕਿ ਲਾਈਕ ਮੈਨੂੰ ਨਾ ਉਹਦਾ ਬੜਾ ਸ਼ੌਂਕ ਸੀਗਾ, ਮਾਡਲਿੰਗ ਵਗੈਰਾ ਦਾ ਬੜਾ ਸ਼ੌਂਕ ਹੁੰਦਾ ਸੀਗਾ 12 ਦੇ ਵਿੱਚ, 2012 'ਚ, 12-13 ਦੇ ਵਿੱਚ। ਤੇ ਮੈਂ ਲਾਈਕ ਨਾ ਸਾਡੇ ਉੱਥੇ ਇੱਕ ਜਿੱਦਾਂ ਲਾ ਲਓ ਕਹਿ ਲਓ ਕਿ ਇੱਕ ਪ੍ਰੋਡਕਸ਼ਨ ਹਾਊਸ ਹੁੰਦਾ ਸੀਗਾ, ਉੱਥੇ ਕੀ ਸੀ ਕਿ ਉਹ ਆਪਾਂ ਮੂਵੀਜ਼ ਵਗੈਰਾ ਦੇ ਨਾ ਆਡੀਸ਼ਨ ਰੱਖੇ ਸੀਗੇ ਕਿਸੇ ਨੂੰ। ਮੈਂ ਕਿਹਾ ਚੱਲ ਆਪਾਂ ਉੱਥੇ ਚੱਲਦੇ ਹਾਂ ਤੇ ਕਰਨ ਜਾਂਦੇ ਹਾਂ। ਤੇ ਉੱਥੋਂ ਫਿਰ ਮੈਨੂੰ ਉੱਥੇ ਮੈਂ ਗਿਆ ਤਾਂ ਸੀਗਾ ਆਡੀਸ਼ਨ ਤਾਂ ਚਲੋ ਕੀ ਦੇਣਾ ਸੀ ਕੁਛ ਵੀ ਨਹੀਂ ਦਿੱਤਾ ਮੈਂ ਤੇ ਉੱਥੋਂ ਕਿਸੇ ਮੁੰਡੇ ਨੇ ਮੈਨੂੰ ਨਾ ਮਤਲਬ ਉੱਥੇ ਡਾਇਰੈਕਟਰ ਗਿਫਟੀ ਦੇ ਅਸਿਸਟੈਂਟ ਸੀਗੇ ਲੱਕੀ ਸੱਬਰਵਾਲ ਉਹ ਸੀਗੇ ਕਿਸੇ ਮੁੰਡੇ ਨੇ ਮੈਨੂੰ ਮਿਲਾਇਆ ਉਹਨਾਂ ਦੇ ਨਾਲ ਸੋ ਉਹਨਾਂ ਨੂੰ ਮੇਰਾ ਕੰਮ ਬਹੁਤ ਜ਼ਿਆਦਾ ਵਧੀਆ ਲੱਗਿਆ ਲਾਈਕ ਵੀਡੀਓ ਤਾਂ ਜਿਹੜੀ ਮੈਂ ਬਣਾਈ ਬਣਾਈ ਸੀਗੀ ਮੈਂ ਖੁਦ ਹੀ ਬਣਾਈ ਸੀ ਖੁਦ ਹੀ ਐਕਟ ਕੀਤਾ ਸੀ ਵਿੱਚ ਵੀਡੀਓ ਤਾਂ ਜਿਹੜੀ ਬਣਾਈ ਉਹ ਤਾਂ ਵੱਖਰੀ ਗੱਲ ਹੈ ਬਟ ਉਹਨਾਂ ਨੂੰ ਜਿਹੜਾ ਉਹ 'ਚ ਕੰਮ ਕੀਤਾ ਸੀ ਜਿਹੜਾ ਵੀਐਫਐਕਸ ਕੀਤਾ ਸੀ ਉਹ ਬਹੁਤ ਵਧੀਆ ਲੱਗਿਆ ਸੀ ਉਹ ਫਿਰ ਉਹਨਾਂ ਨੂੰ ਵਧੀਆ ਲੱਗਾ ਉਹਨਾਂ ਨੇ ਅੱਗੋਂ ਮੈਨੂੰ ਕੰਮ ਦੇਣਾ ਸ਼ੁਰੂ ਕੀਤਾ ਕਿ ਲਾਈਕ ਉਹਨਾਂ ਨੇ ਮੈਨੂੰ ਪੋਸਟਰ ਡਿਜ਼ਾਈਨ ਕਰਨ ਦੇਣੇ ਸ਼ੁਰੂ ਕੀਤੇ ਫਿਰ ਮੈਂ ਲਾਈਕ ਗਾਣੇ ਦੇ ਬੀਟੀਐਸ ਐਡਿਟ ਕਰਨੇ ਸ਼ੁਰੂ ਕੀਤੇ ਜਿਹੜੇ ਬਿਹਾਈਂਡ ਦਾ ਸੀਨ ਹੁੰਦੇ ਗਾਣਿਆਂ ਦੇ ਉਹ ਐਡਿਟ ਕਰਨੇ ਸ਼ੁਰੂ ਕੀਤੇ ਪੋਸਟਰ ਬਣਾਉਣੇ ਸ਼ੁਰੂ ਕੀਤੇ ਫਿਰ ਹੌਲੀ ਹੌਲੀ ਉਹਨਾਂ ਨੇ ਮੈਨੂੰ ਡਾਇਰੈਕਟਰ ਗਿਫਟੀ ਨਾਲ ਮਿਲਾਇਆ ਤੇ ਮੇਰੀ ਸ਼ੁਰੂਆਤ ਬੇਸਿਕਲੀ ਉਹਨਾਂ ਨੇ ਕਰਾਈ ਹੈ ਲੱਕੀ ਸੱਬਰਵਾਲ ਜੀ ਨੂੰ
ਲਾਈਮਲਾਈਟ 'ਚ ਕਿਵੇਂ ਆਏ ਕਿਹੜੀ ਵੀਡੀਓ ਤੋਂ ਕੰਮ ਨੂੰ ਤੁਹਾਡੇ ਨੂੰ ਸ਼ੋਹਰਤ ਮਿਲੀ ਪਛਾਣ ਮਿਲੀ
ਮੈਂ ਕੀਤੀ ਸੀਗੀ ਵੀਡੀਓ ਕਰਨ ਔਜਲੇ ਦੀ ਇੰਕ ਵੀਡੀਓ ਕੀਤੀ ਸੀਗੀ ਤੇ ਉਸ ਤੋਂ ਬਾਅਦ ਕੀਤੀ ਸੀ ਇੱਕ ਗੁਰਜੀ ਸਿੱਧੂ ਸਿੰਗਰ ਆ ਇੰਗਲੈਂਡ ਦਾ ਜਿਹਦਾ ਗਾਣਾ ਆਇਆ ਸੀਗਾ ਅੱਧਾ ਪਿੰਡ ਦਿੰਦਾ ਸਾਥ ਜੱਟ ਦਾ ਅੱਧਾ ਪਿੰਡ ਮੱਚਿਆ ਪਿਆ ਉਹ ਕਾਫੀ
ਹਾਂਜੀ
ਹਿੱਟ ਗਾਣਾ ਸੀਗਾ ਉਹਦੀ ਵੀਡੀਓ ਕੀਤੀ ਸੀ ਇੱਕ ਮੁੱਕਰ ਗਈ ਕਰਕੇ ਸੀ ਗਾਣੇ ਦਾ ਨਾਮ ਉਹ ਚ ਮੈਂ ਕਾਫੀ ਮਤਲਬ VFX ਕੀਤੇ ਸੀਗੇ ਉਹਦੇ ਵਿੱਚ ਤੇ ਉਹ ਗਾਣਾ ਕਾਫੀ ਜ਼ਿਆਦਾ ਚੱਲ ਗਿਆ ਸੀਗਾ ਤੇ ਉੱਥੋਂ ਬਹੁਤ ਹਾਈਪ ਮਿਲੀ ਮੈਨੂੰ ਤੇ ਪਲੱਸ ਕਰਨ ਔਜਲੇ ਦਾ ਇੰਕ ਗਾਣਾ ਕੀਤਾ ਸੀ ਉੱਥੋਂ ਬਹੁਤ ਹਾਈਪ ਮਿਲੀ ਜਿੱਦਾਂ ਤੁਸੀਂ ਕਰਨ ਔਜਲੇ ਦੀ ਸ਼ੇਕ ਵੀਡੀਓ ਦੇਖੀ
ਹਾਂਜੀ ਉਹਦੇ ਵਿੱਚ ਤੁਸੀਂ
ਹਾਂ
ਸਮਾਨ ਦੇ ਵਿੱਚ
ਹਾਂ
ਡੋਲਫਿਨਸ ਤੇ ਮੱਛੀਆਂ
ਡੋਲਫਿਨ ਜੀ ਉਹ
ਹਾਂਜੀ
ਸਾਰਾ ਕੁਝ ਸੀਗਾ ਹੈਨਾ ਲਾਈਕ ਉਸ ਤੋਂ ਬਾਅਦ ਹੀ ਲੋਕੀ ਮੇਨਲੀ VFX ਵੀਡੀਓਜ਼ ਤੇ ਆਉਣ ਲੱਗੇ ਆ ਉਹ ਸਾਰੇ ਲੋਕਾਂ ਵਾਸਤੇ ਨਵੀਂ ਚੀਜ਼ ਸੀਗੀ ਕਿ ਵਾਹ ਆ ਕੀ ਹੋ ਗਿਆ ਏਦਾਂ ਕਿਦਾਂ ਕਰਤਾ ਏਦਾਂ ਸੀ ਫਿਰ ਉਸ ਤੋਂ ਬਾਅਦ ਮੈਨੂੰ ਬਹੁਤ ਹਾਈਪ ਮਿਲੀ ਸੀ ਉਹ ਵਾਲੀ ਵੀਡੀਓ ਤੋਂ ਬਾਅਦ
ਜੀ
ਤੇ ਉਹ ਉਦਾਂ ਦੀ ਸੇਮ ਵੀਡੀਓ ਨਾ ਮੈਂ ਕਿਸੇ ਨਵੇਂ ਸਿੰਗਰ ਚ ਆਲਰੇਡੀ ਪਹਿਲਾਂ ਕੀਤੀ ਸੀ ਟਰਾਈ ਉਹ ਮਤਲਬ ਉਹੀ ਸੇਮ ਸ਼ਾਇਦ ਮੇਰੇ ਇੰਸਟਾਗ੍ਰਾਮ ਤੇ ਵੀਡੀਓ ਪਈ ਵੀ ਹੋਵੇ ਕਿ ਮੈਂ ਪਹਿਲਾਂ ਕਿਸੇ ਨਵੇਂ ਸਿੰਗਰ ਚ ਟਰਾਈ ਕੀਤੀ ਸੀਗੀ ਤੇ ਉਹ ਕੋਈ ਕੰਪਨੀ ਸੀ ਫੋਕ ਰਿਕਾਰਡ ਕਰਕੇ ਕੰਪਨੀ ਸੀਗੀ ਪੰਜਾਬ ਦੀ ਉਹਨਾਂ ਦਾ ਕੋਈ ਆਰਟਿਸਟ ਸੀਗਾ ਤੇ ਲਾਈਕ ਜਦੋਂ ਉਹਨਾਂ ਨੂੰ ਅਸੀਂ ਭੇਜਿਆ ਪ੍ਰੋਡਕਟ ਭੇਜਿਆ ਨਹੀਂ ਯਾਰ ਆਹ ਕੀ ਤੁਸੀਂ ਕਰਤਾ ਇੱਦਾਂ ਨਹੀਂ ਸੀ ਸਾਨੂੰ ਚਾਹੀਦਾ ਆਹ ਤਾਂ ਬੜਾ ਮਤਲਬ ਨਕਲੀ ਜਿਹਾ ਲੱਗ ਰਿਹਾ ਆ ਇੱਦਾਂ ਲੱਗ ਰਿਹਾ ਮੈਂ ਬੜਾ ਡਿਸਅਪੁਆਇੰਟ ਹੋਇਆ ਮੈਂ ਕਿ ਯਾਰ ਸੱਚੀ ਇਹ ਉਹੀ ਗੱਲ ਆ ਕਿ ਬੰਦੇ ਨੂੰ ਤੁਸੀਂ ਅੱਗੇ ਨਹੀਂ ਬਦਲ ਦੇਣਾ ਬੰਦੇ ਨੂੰ ਉੱਥੇ ਤੱਕ ਹੀ ਸੀਮਿਤ ਰੱਖਣਾ ਕਿ ਤੂੰ ਉੱਥੇ ਹੀ ਰਹਿ ਸੋ ਮਤਲਬ ਮੈਨੂੰ ਬੜਾ ਉਦੋਂ ਡਿਸਅਪੁਆਇੰਟ ਜਿਹਾ ਹੋਇਆ ਕਿ ਇੱਦਾਂ ਕਿਉਂ ਫਿਰ ਮੈਂ ਡਾਇਰੈਕਟਰ ਨਾਲ ਗੱਲ ਕੀਤੀ ਉਹ ਕਹਿੰਦੇ ਨਹੀਂ ਨਹੀਂ ਸਾਨੂੰ ਸਿੰਪਲ ਹੀ ਦੋ ਮੈਂ ਉਦੋਂ ਮੈਂ ਸਾਰੀ ਮਿਹਨਤ ਆਲਰੇਡੀ ਲਾ ਚੁੱਕਾ ਸੀ ਉਹਦੇ ਤੇ ਮੈਂ ਮਤਲਬ 4-5 ਦਿਨ ਲਗਾਏ ਸੀਗੇ ਉਹ ਚੀਜ਼ਾਂ ਕ੍ਰੀਏਟ ਕਰਨ ਨੂੰ ਫਿਰ ਮੈਂ ਕਿਹਾ ਚਲੋ ਮਤਲਬ ਮਿਹਨਤ ਵੇਸਟ ਨਹੀਂ ਜਾਂਦੀ ਹੁੰਦੀ ਕਿ ਮੈਂ ਕਿਹਾ ਇਹੀ ਚੀਜ਼ ਮੈਂ ਕਿਸੇ ਵਧੀਆ ਆਰਟਿਸਟ ਚਲਾ ਕੇ ਦਿਖਾਉਂਗਾ ਮੈਂ ਕਿਹਾ ਇਹਨਾਂ ਨੂੰ ਫਿਰ ਮੈਂ ਉਸ ਤੋਂ ਬਾਅਦ ਫਿਰ ਮੈਂ ਰੂਪਨ ਨਾਲ ਗੱਲ ਕੀਤੀ ਮੈਂ ਕਿਹਾ ਰੂਪਨ ਆਪਾਂ ਏਦਾਂ ਦਾ ਵੀਡੀਓ ਸ਼ੂਟ ਕਹਿੰਦਾ ਸੀ ਕਰਨ ਰੂਪਨ ਕਹਿੰਦਾ ਕਿ ਮੈਂ ਕਰਨ ਦੀ ਵੀਡੀਓ ਦੁਬਈ ਕਰਨ ਲੱਗਾ ਸ਼ੂਟ ਉਹ ਚ ਕੁਛ ਡਿਫਰੈਂਟ ਕਰਨਾ ਵਾ ਤੇ ਮੈਂ ਸਾਡੀ ਪਲੈਨਿੰਗ ਹੋਈ ਦੋਨਾਂ ਦੀ ਮੈਂ ਕਿਹਾ ਆਪਾਂ ਏਦਾਂ ਦਾ ਕਰਕੇ ਆਪਾਂ ਆਹ ਚੀਜ਼ ਕਰਾਂਗੇ ਔਰ ਉਹ ਵੀਡੀਓ ਨੇ ਬਹੁਤ ਹਾਈਪ ਦਿੱਤੀ ਮੈਨੂੰ ਰੂਪਨ ਨੂੰ ਬਹੁਤ ਹਾਈਪ ਦਿੱਤੀ ਉਹ ਵੀਡੀਓ ਨੇ ਉਸ ਤੋਂ ਬਾਅਦ ਲੋਕਾਂ ਦਾ ਨਾ ਮਾਇੰਡ ਬਹੁਤ ਚੇਂਜ ਹੋਇਆ ਸੀਗਾ ਕਿ ਆਪਾਂ ਕੁਛ ਕ੍ਰੀਏਟਿਵ ਕਰ ਸਕਦੇ ਹਾਂ
ਤੇ ਦਿਲਪ੍ਰੀਤ ਤੁਸੀਂ ਇੰਡੀਪੈਂਡੈਂਟ ਕੰਮ ਕਰਦੇ ਹੋ ਕਿ ਜਿਵੇਂ ਤੁਹਾਡੀ ਟੀਮ ਹੈ ਕਰਨ ਔਜਲੇ ਰੂਪਨ ਬਲ ਦੀ ਵੀਡੀਓ ਸਭ ਤੁਸੀਂ ਕਰਦੇ ਹੀ ਕਰਦੇ ਹੋ
ਮੈਂ ਰੂਪਨ ਦੇ ਨਾਲ ਤਾਂ ਲਾਈਕ ਐਜ਼ ਅ ਟੀਮ ਹੀ ਕੰਮ ਕਰਦਾ ਬਟ ਮੈਂ ਨਾਲ ਨਾਲ ਇੰਡੀਵਿਜੂਅਲ ਵੀ ਕੰਮ ਕਰਦਾ ਸਾਡੀ ਅੱਗੋਂ ਵੀ ਪਲੈਨਿੰਗਾਂ ਬਹੁਤ ਲਾਈਕ ਵੱਡੀਆਂ ਵੱਡੀਆਂ ਹੈਗੀਆਂ ਬਟ
ਜੀ
ਉਦਾਂ ਲਾਈਕ ਮੈਂ ਇੰਡੀਵਿਜੂਅਲ ਵੀ ਕੰਮ ਕਰਦਾ ਜਿੱਦਾਂ ਲਾਈਕ ਕੋਈ ਵੀ ਮੈਨੂੰ ਅਪਰੋਚ ਕਰਦਾ ਮੈਂ ਉਹਦੇ ਨਾਲ ਕੰਮ ਕਰਨ ਚ ਹੈਪੀ ਹੁੰਦਾ ਹਮੇਸ਼ਾ
ਜਿਵੇਂ ਕਿ ਟੈਕਨੋਲੋਜੀ ਦਿਨੋ ਦਿਨ ਚੇਂਜ ਹੁੰਦੀ ਆ ਆਪਣੇ ਆਪ ਨੂੰ ਨਵੇਂ ਸੌਫਟਵੇਅਰਸ ਨਾਲ ਅਪਡੇਟ ਵੀ ਰੱਖਣਾ ਪੈਂਦਾ ਹੋਣਾ
ਉਹ ਤੁਹਾਨੂੰ ਪ੍ਰੈਕਟਿਸ ਆ ਤੁਹਾਡੀ ਕਿ ਤੁਸੀਂ ਪ੍ਰੈਕਟਿਸ ਕਿੰਨੀ ਕਰਦੇ ਲਾਈਕ ਜਿਹੜੀ ਚੀਜ਼ ਹੁਣ ਜਿੱਦਾਂ ਕੋਈ ਬੰਦਾ ਕੰਮ ਕਰ ਰਿਹਾ ਜੇ ਆਪਣੇ ਹਥਿਆਰ ਚਲਾਊਗਾ ਹੀ ਨਹੀਂ ਉਹਨੂੰ ਇੱਕ ਟਾਈਮ ਜਾ ਕੇ ਭੁੱਲ ਜਾਣੇ ਆ ਮੇਰੀ ਪ੍ਰੈਕਟਿਸ ਹੀ ਨਹੀਂ ਹੋ ਜਾਂਦੀ ਮੈਂ ਸਾਰਾ ਦਿਨ ਤਾਂ ਕੰਮ ਕਰਦਾ ਰਹਿੰਦਾ ਉਹ ਪ੍ਰੈਕਟਿਸ 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 ਹੁੰਦੀ ਰਹਿੰਦੀ ਮਤਲਬ ਹੁੰਦਾ ਸਾਰਾ ਕੁਛ ਪ੍ਰੈਕਟਿਸ ਨਾਲ ਹੀ ਆ ਜਿਹੜਾ ਪੜ੍ਹਾਉਣ ਵਾਲਾ ਬੰਦਾ ਵਾ ਉਹਨੇ ਸਿਰਫ ਤੁਹਾਨੂੰ ਦੱਸ ਦੇਣਾ ਵਾ ਕਿ ਆਹ ਚੀਜ਼ ਏਦਾਂ ਹੋਣੀ ਆ ਆਹ ਚੀਜ਼ ਏਦਾਂ ਹੋਣੀ ਆ ਜਿਹੜੀ ਮੇਨ ਚੀਜ਼ ਆ ਉਹ ਪ੍ਰੈਕਟਿਸ ਆ ਤੁਸੀਂ ਆਪਣੇ ਆਪਣੇ ਸੋਫਟਵੇਅਰ ਨੂੰ ਕਿੰਨਾ ਟਾਈਮ ਦਿੰਦੇ ਹੋ ਆਪਣੇ ਕੰਮ ਨੂੰ ਕਿੰਨਾ ਟਾਈਮ ਦਿੰਦੇ ਹੋ ਤੁਸੀਂ ਜਿਹੜਾ ਕੰਮ ਹੈਗਾ ਵਾ ਲਾਈਕ ਜਿਹੜੀ ਐਡੀਟਿੰਗ ਕਰਦਾ ਮੈਂ ਮੋਸਟਲੀ ਜਿਹੜੇ ਬਾਕੀ ਐਡਿਟ ਕਰਦੇ ਨੇ ਕੰਮ ਜਾਂ ਕੁਛ ਵੀ ਉਹਨਾਂ ਨੂੰ ਜਦੋਂ ਐਡਿਟ ਕਰਨਾ ਪੈਂਦਾ ਨਾ ਮੋਸਟਲੀ ਭੱਜਦੇ ਨੇ ਕਿ ਯਾਰ ਅੱਜ ਐਡਿਟ ਕਰਨਾ ਪੈਣਾ ਬੋਰਿੰਗ ਆ ਇਹ ਉਹ ਹਨਾ ਮੈਂ ਲਾਈਕ ਜਦੋਂ ਮੈਂ ਐਡੀਟਿੰਗ ਤੇ ਬਹਿਣਾ ਮੈਂ ਐਡਿਟ ਹੀ ਇੱਦਾਂ ਕਰਦਾ ਜਿੱਦਾਂ ਮੈਂ ਕੋਈ ਗੇਮ ਨਹੀਂ ਖੇਡਦਾ ਹੁੰਦਾ ਲਾਈਕ ਕਾਲ ਆਫ ਡਿਊਟੀ ਸਮਥਿੰਗ ਕੋਈ ਵੀ ਗੇਮ ਖੇਡਦੇ ਹੁੰਦੇ ਆਪਾਂ ਮੈਂ ਉਸ ਤਰੀਕੇ ਨਾਲ ਐਡਿਟ ਕਰਦਾ ਕਿ ਮੈਨੂੰ ਖੁਦ ਨੂੰ ਮਜ਼ਾ ਆਉਂਦਾ ਐਡਿਟ ਕਰਨ ਦੇ ਵਿੱਚ
ਤੁਸੀਂ ਆਪਣੇ ਕੰਮ ਦੇ ਵਿੱਚ ਮਜ਼ਾ ਲੈਂਦੇ ਹੋ
ਹਾਂ ਮੈਂ ਆਪਣੇ ਕੰਮ ਨੂੰ ਹੀ ਲਾਈਕ ਜਿੱਦਾਂ ਕੋਈ ਮੈਂ ਗੇਮ ਖੇਲ ਰਿਹਾ ਵਾਂ ਉਦਾਂ ਤਾਂ ਕਰਕੇ ਵੀ ਸ਼ਾਇਦ ਮੈਂ ਕਿੰਨੀ ਕਿੰਨੀ ਦੇਰ ਸਿਟਿੰਗ ਤੇ ਲੈਂਦਾ ਮੈਨੂੰ ਮੈਨੂੰ ਨਾ ਬੇਸਿਕਲੀ ਏਦਾਂ ਕੁਛ ਨਹੀਂ ਹੁੰਦਾ ਕਿ ਅੱਜ ਉਹ ਰਿਸ਼ਤੇਦਾਰ ਦਾ ਵਿਆਹ ਵਾ ਉੱਥੇ ਜਾਣਾ, ਅੱਜ ਉਹਦਾ ਵਿਆਹ ਵਾ ਉੱਥੇ ਜਾਣਾ ਵਾ, ਜਾਂ ਅੱਜ ਉਹਨੂੰ ਮਤਲਬ ਕਿਸੇ ਰਿਸ਼ਤੇਦਾਰ ਕੋਲ ਜਾਣਾ ਜਾਂ ਕਿਸੇ ਕੋਲ ਜਾਣਾ, ਮੈਨੂੰ ਜਾਣਾ ਪਸੰਦ ਹੀ ਨਹੀਂ ਹੈਗਾ ਕਿਤੇ ਵੀ। ਮੈਨੂੰ ਜਿੱਦਾਂ ਸੋਸ਼ਲਾਈਜ਼ ਹੋਣਾ ਪਸੰਦ ਨਹੀਂ ਹੈ ਲੋਕਾਂ ਦੇ ਵਿੱਚ, ਸੋ ਜਾਓ ਖਾ ਲਓ ਕੰਮ ਕਰ ਲਓ, ਬਸ ਇਹੀ ਚੱਲ ਰਿਹਾ। ਜਿਹੜਾ ਮੋਸਟਲੀ ਜਿਹੜੇ ਦੂਸਰੇ ਕੰਮ ਹੁੰਦੇ ਆ, ਮੈਨੂੰ ਨਾ ਮੇਰੀ ਵਾਈਫ ਨੇ ਲਾਈਕ ਘਰ ਦੇ ਕੰਮਾਂ ਦੇ ਵਿੱਚ ਉਲਝਾ ਕੇ ਨਹੀਂ ਰੱਖਿਆ ਉਹਨੇ, ਉਹਨੇ ਮੈਨੂੰ ਸਿਰਫ ਇੰਨਾ ਹੀ ਕਿਹਾ ਕਿ ਤੂੰ ਆਪਣੇ ਕੰਮ ਤੇ ਫੋਕਸ ਕਰ, ਕੰਮ ਕਰ ਆਪਣਾ, ਤਾਂ ਬਾਕੀ ਸਾਰੇ ਕੰਮ ਉਹ ਦੇਖ ਲੈਂਦੀ ਹੈ। ਸੋ ਮੇਰੀ ਰੁਟੀਨ ਸਿਰਫ ਇਹੀ ਹੈ ਕਿ ਮੈਂ ਸੋ ਲਿਆ ਕੰਮ ਕਰ ਲਿਆ ਤੇ ਸੋ ਲਿਆ ਕੰਮ ਕਰ ਲਿਆ, ਸੇਮ।
ਲੱਕੀ ਹੋਏ ਫਿਰ ਤਾਂ ਬਹੁਤ ਜ਼ਿਆਦਾ।
ਹਾਂ, ਮੈਂ ਆਪਣੇ ਆਪ ਨੂੰ ਬਹੁਤ ਲੱਕੀ ਮੰਨਦਾ ਵਾਂ ਕਿ ਮੇਰੀ ਵਾਈਫ, ਉਹਦਾ ਨਾਮ ਕਿਰਨ ਆ, ਮੇਰਾ ਉਹਨਾਂ ਵਿਆਹ ਹੋਇਆ, ਮੈਂ ਬਹੁਤ ਲੱਕੀ ਮੰਨਦਾ ਵਾਂ ਕਿਉਂਕਿ ਉਹਨੇ ਮੈਨੂੰ ਜ਼ਿਆਦਾ ਕਿਹਾ ਕਿ ਤੂੰ ਆਪਣੇ ਕੰਮ ਵੱਲ ਟਾਈਮ ਦੇ, ਤੂੰ ਘਰ ਦਾ ਕੋਈ ਕੰਮ ਨਹੀਂ ਦੇਖਣਾ, ਕੁਛ ਨਹੀਂ ਕਰਨਾ, ਉਸ ਬਾਕੀ ਸਾਰੇ ਕੰਮ ਮੈਨੇਜ ਕਰ ਲੈਂਦੀ। ਮੈਨੂੰ ਕਹਿੰਦੀ ਕਿ ਸਿਰਫ ਤੂੰ ਆਪਣਾ ਕੰਮ ਕਰ, ਤੋ ਇਸ ਪਾਸੋਂ ਮੈਂ ਬਹੁਤ ਲੱਕੀ ਹਾਂ। ਮੈਂ ਸਗੋਂ ਵਿਆਹ ਕਰਾਉਣ ਤੋਂ ਬਾਅਦ ਮੈਂ ਸਗੋਂ ਜ਼ਿਆਦਾ ਆਪਣੇ ਆਪ ਨੂੰ ਕਹਿੰਦੇ ਆ ਨਾ ਕਿ ਆਜ਼ਾਦੀ ਫੀਲ ਕਰਦਾ ਬੰਦਾ, ਲਾਈਕ ਮੈਂ ਅੰਦਰੋਂ ਬਹੁਤ ਹੈਪੀ ਹਾਂ ਕਿ ਹਾਂ ਚਲੋ ਮੇਰਾ ਉਸ ਕੁੜੀ ਨਾਲ ਵਿਆਹ ਹੋਇਆ। ਸਭ ਤੋਂ ਵੱਡੀ ਗੱਲ ਕਿ ਮੈਂ ਆਸਟ੍ਰੇਲੀਆ ਗਿਆ, ਉਹਨੇ ਮੈਨੂੰ ਆਸਟ੍ਰੇਲੀਆ ਕੰਮ ਨਹੀਂ ਕਰਨ ਦਿੱਤੇ, ਕਹਿੰਦੇ ਤੂੰ ਆਪਣੇ ਕੰਮ ਵੱਲ ਫੋਕਸ ਰੱਖਣਾ। ਉੱਥੇ ਜੋਬ ਆਲਰੇਡੀ ਕਰਦੇ ਹੋ, ਉੱਥੇ ਰਜਿਸਟਰਡ ਨਰਸ ਆ, ਹੁਣ ਕਲੀਨਿਕਲ ਅਸੈਸਰ ਨੇ ਉੱਥੇ ਮੈਲਬਰਨ 'ਚ।
ਬਹੁਤ ਹੀ ਚੰਗੀ ਗੱਲ ਹੈ, ਇੱਦਾਂ ਦੇ ਲਾਈਫ ਪਾਰਟਨਰ ਕਹਿੰਦੇ ਭਾਗਾ ਵਾਲਿਆਂ ਨੂੰ ਹੀ ਮਿਲਦੇ ਨੇ।
ਹਾਂਜੀ ਹਾਂਜੀ ਬਿਲਕੁਲ।
ਤੇ ਆਸਟ੍ਰੇਲੀਆ ਫਿਰ ਕਿਵੇਂ ਦਾ ਲੱਗਿਆ?
ਆਸਟ੍ਰੇਲੀਆ ਮੈਨੂੰ ਪਹਿਲਾਂ ਸਟਾਰਟਿੰਗ 'ਚ ਬਿਲਕੁਲ ਨਹੀਂ ਵਧੀਆ ਲੱਗਿਆ, ਕਿਉਂਕਿ ਆਸਟ੍ਰੇਲੀਆ ਤੁਹਾਨੂੰ ਪਤਾ, ਤੁਹਾਨੂੰ ਆਪਣੇ ਨਾਲ ਦੇ ਘਰ ਦਾ, ਘਰ ਜਿਹੜੇ ਨਾਲ ਰਹਿੰਦੇ ਉਹ ਵੀ ਨਹੀਂ ਤੁਹਾਨੂੰ ਜਾਣਦੇ ਹੁੰਦੇ, ਸੋ ਉੱਥੇ ਕੋਈ ਇੰਨਾ ਹੈ ਨਹੀਂ ਸੀ। ਪਹਿਲਾਂ ਪਹਿਲਾਂ ਤਾਂ ਮੈਂ ਲਾਈਕ ਗਿਆ, 1 ਮਹੀਨੇ ਬਾਅਦ ਹੀ ਮੈਂ ਵਾਪਸ ਆ ਗਿਆ, ਮੇਰਾ ਦਿਲ ਨਹੀਂ ਲੱਗਾ ਉੱਥੇ। ਫਿਰ ਜਦ ਮੈਂ ਨੈਕਸਟ ਟਾਈਮ ਗਿਆ, ਫਿਰ ਉਸ ਤੋਂ 5 ਦਿਨਾਂ ਬਾਅਦ ਕਰੋਨਾ ਆ ਗਿਆ, ਫਿਰ ਉਹਦੀ ਲੋਕਡਾਊਨ ਲੱਗ ਗਿਆ, ਫਿਰ ਆਦਤ ਪੈ ਗਈ ਰਹਿਣ ਦੀ। ਫਿਰ ਹੁਣ ਉੱਥੋਂ ਆਸਟ੍ਰੇਲੀਆ ਵਧੀਆ ਲੱਗਦਾ ਜ਼ਿਆਦਾ।
ਤੇ ਆਸਟ੍ਰੇਲੀਆ ਤੋਂ ਬੈਠੇ ਹੀ ਸਾਰੀਆਂ ਕੈਨੇਡਾ, ਪੰਜਾਬ ਸਾਰਾ ਕੰਮ ਚਲਾ
ਹਾਂ,
ਰਹੇ ਤੁਸੀਂ ਸਾਰੀ ਇੰਡਸਟਰੀ
ਸਾਰੇ
ਦਾ?
ਪਾਸੇ ਕੈਨੇਡਾ, ਪੰਜਾਬ, ਆਪਣਾ USA, ਇੰਗਲੈਂਡ, ਨਿਊਜ਼ੀਲੈਂਡ, ਆਸਟ੍ਰੇਲੀਆ ਵੀ।
ਤੁਸੀਂ ਆਸਟ੍ਰੇਲੀਆ ਵਿੱਚ ਕਿੱਥੇ ਰਹਿ ਰਹੇ ਹੋ? ਰਿਹਾਇਸ਼ ਕਿੱਥੇ ਹੈਗੀ ਹੈ ਤੁਹਾਡੀ?
ਅਸੀਂ ਪਹਿਲਾਂ ਰਹਿੰਦੇ ਸੀਗੇ ਸਿਡਨੀ ਦੇ ਵਿੱਚ, ਪੈਂਡਰਿਥ ਪਹਿਲਾਂ, ਤੇ ਹੁਣ ਉਸ ਤੋਂ ਬਾਅਦ ਅਸੀਂ ਰੀਸੈਂਟਲੀ ਹੁਣ ਮੂਵ ਕੀਤੇ ਉੱਥੋਂ ਮੈਲਬਰਨ ਦੇ ਵਿੱਚ, ਆਪਣਾ ਉੱਥੇ ਵਿਕਟੋਰੀਆ, ਤੇ ਉੱਥੇ ਅਸੀਂ ਹੁਣ ਆਪਾਂ ਘਰ ਵੀ ਬਣਾ ਰਹੇ ਹਾਂ ਉੱਥੇ ਕਰੁੰਬਰਾ ਦੇ ਵਿੱਚ।
ਤੇ ਕਰੁੰਬਰਾ ਤਾਂ ਕਾਫੀ ਰੀਜਨਲ ਚ ਪੈ ਜਾਂਦਾ, ਸ਼ਾਂਤ ਜਿਹਾ ਏਰੀਆ।
ਉੱਥੇ ਅਸੀਂ, ਉੱਥੇ ਮੈਂ ਤਾਂ ਪ੍ਰੈਫਰ ਕਰਦਾ ਕਿਉਂਕਿ ਮੇਰਾ ਇੱਕ ਤਾਂ ਵੈਲੀ ਏਰੀਆ, ਸੋਹਣਾ ਏਰੀਆ ਸਾਰਾ, ਜਿੱਦਾਂ ਤੁਹਾਡਾ ਇੱਕ ਘਰ ਆ, ਫਿਰ 5 ਕਿਲੋਮੀਟਰ ਬਾਅਦ ਇੱਕ ਘਰ ਆ, ਏਦਾਂ ਖੁੱਲੇ ਖੁੱਲੇ ਘਰ ਜਿੱਦਾਂ ਵੱਡੇ ਵੱਡੇ ਹੁੰਦੇ, ਓਦਾਂ ਇੱਕ ਏਰੀਆ ਓਦਾਂ ਦਾ ਵਾ। ਤੇ ਪਲੱਸ ਆਪਣਾ ਉੱਥੇ ਮੇਰਾ ਕੰਮ ਤਾਂ ਘਰੇ ਹੀ ਹੋਣਾ ਵਾ, ਮੈਨੂੰ ਕਿਤੇ ਆਉਣਾ ਜਾਣਾ ਤਾਂ ਹੈ ਨਹੀਂ, ਮੇਰਾ ਘਰੇ ਹੀ ਕੰਮ ਆ, ਤਾਂ ਕਰਕੇ ਫਿਰ ਆਪਾਂ ਉੱਥੇ ਪ੍ਰੈਫਰ ਕੀਤਾ, ਤੇ ਇੱਕ ਥੋੜਾ ਏਰੀਆ ਵਧੀਆ
ਸ਼ਾਂਤ ਏਰੀਆ ਪਸੰਦ ਹੈ?
ਸ਼ਾਂਤ। ਹਾਂਜੀ ਹਾਂਜੀ।
ਤੇ ਦਿਲਪ੍ਰੀਤ, ਕਾਫੀ ਨਿਗਾਹ ਦਾ ਕੰਮ ਹੈ, ਸਾਰਾ ਟਾਈਮ ਸਕਰੀਨ ਦੇ ਮੂਹਰੇ ਬਾਰੀਕੀ ਨਾਲ ਐਡੀਟਿੰਗ ਕਰਨੀ, ਕਲਰਿੰਗ ਕਰਨੀ, ਤੇ ਛੋਟੇ ਛੋਟੇ ਇਫੈਕਟਸ ਵੀਡੀਓਜ਼ ਦੇ ਵਿੱਚ ਪਾਣੇ। ਤੇ ਕਿਹੋ ਜਿਹਾ ਇਕਵਿਪਮੈਂਟ ਤੁਸੀਂ ਰੱਖਿਆ ਹੋਇਆ ਹੈ?
ਮੋਸਟਲੀ ਤਾਂ ਸਕਰੀਨਾਂ ਹੀ ਉਦਾਂ ਦੀਆਂ ਹੁੰਦੀਆਂ ਨੇ, ਉਹ ਸਾਰੀਆਂ ਐਂਟੀ ਗਲੇਅਰ ਹੁੰਦੀਆਂ ਨੇ ਸਕਰੀਨਾਂ, ਸੋ ਉਹਦੇ ਵਿੱਚ ਤੁਹਾਨੂੰ ਅੱਖਾਂ ਦੇ ਨਾਲ ਸਟ्रेस ਨਹੀਂ ਪੈਂਦਾ ਉਹਦੇ ਨਾਲ। ਬਟ ਮੇਰਾ ਕੀ ਆ ਕਿ ਮੇਰੀ ਨਾ ਸੀਟਿੰਗ ਬਹੁਤ ਜ਼ਿਆਦਾ ਵਧੀਆ, ਮੈਂ ਕਿਸੇ ਕੰਮ ਤੇ ਬੈਠਾ ਹੋਇਆ ਨਾ, ਮੈਂ ਮਤਲਬ ਸੀਟਿੰਗ ਦੇ ਲੈਣਾ ਆਪਣੇ ਕੰਮ ਨੂੰ। ਮੋਸਟਲੀ ਕੀ ਆ, ਲੋਕਾਂ ਕੋਲ ਬਹਿ ਕੇ ਕੰਮ ਨਹੀਂ ਹੁੰਦਾ ਇੱਕ ਜਗ੍ਹਾ, ਤੇ ਮੈਨੂੰ ਬੈਂਚ ਕੋਈ ਪ੍ਰੋਬਲਮ ਨਹੀਂ ਹੁੰਦੀ। ਮੈਨੂੰ ਜਿੱਦਾਂ ਲਾਈਕ ਨਾ ਸ਼ੁਰੂ ਤੋਂ ਹੀ ਆਦਤ ਬਣੀ ਹੋਈ ਹੈ, ਮੈਂ ਲਾਈਕ 5th ਕਲਾਸ 'ਚ ਹੁੰਦਾ ਸੀ ਉਦੋਂ, ਮੈਂ ਉਦੋਂ ਕੰਪਿਊਟਰ ਲੈ ਲਿਆ ਸੀਗਾ, ਤੇ ਜਦੋਂ ਮੈਂ ਐਨੀਮੇਸ਼ਨ ਸਿੱਖਣ ਲੱਗਿਆ ਸੀ, ਉਸ ਤੋਂ ਪਹਿਲਾਂ ਹੀ ਮੈਨੂੰ ਕਈ ਸੋਫਟਵੇਅਰ ਆ ਗਏ ਸੀਗੇ, ਮਤਲਬ ਪੰਗੇ ਲੈ ਲੈ ਕੇ, ਤਾਂ ਮੇਰੀ ਉਦੋਂ ਤੋਂ ਨਾ ਇੱਕ ਰੁਟੀਨ ਬਣੀ ਹੋਈ ਹੈ ਸਿਟਿੰਗ ਦੀ, ਕਿ ਮੈਂ ਬਹਿ ਕੇ ਕੰਮ ਕਰ ਲੈਂਦਾ, ਮੈਂ ਸਾਰਾ ਕੁਝ ਆਪ ਹੀ ਸਿੱਖਿਆ। ਮੈਂ VFX ਦੇ ਵਿੱਚ ਵੀ, ਮਤਲਬ ਅੱਜ ਤੱਕ ਕਦੀ ਵੀ ਕਿਸੇ ਬਾਹਰੋਂ ਬੰਦੇ ਤੋਂ ਕੰਮ ਕਰਾ ਕੇ ਆਪਣਾ ਟੈਗ ਲਾ ਕੇ ਨਹੀਂ ਦਿੱਤਾ, ਸਾਰੇ ਸਾਹਮਣੇ ਇਹ ਗੱਲ ਕਹਿ ਰਿਹਾ ਕਿ ਮੈਂ VFX ਦਾ ਕੰਮ ਵੀ ਜਦੋਂ ਕਰਦਾ ਵਾਂ, ਕਿ ਆਪ ਕਿਸੇ ਤੋਂ ਕੰਮ ਕਰਾ ਕੇ ਆਪਣਾ ਟੈਗ ਲਾ ਕੇ ਨਹੀਂ ਦਿੱਤਾ, ਮੈਂ ਹਰ ਕੰਮ ਆਪ ਕਰਦਾ, ਹਰ ਕੰਮ ਲਾਈਕ ਕਲਰਿੰਗ, VFX ਸਾਰਾ ਆਪ ਕੰਮ ਕਰਦਾ ਮੈਂ
ਸਾਰਾ
ਖੁਦ।
ਕੰਮ ਆਪਣੇ ਹੱਥੀ ਕੱਢਦੇ ਹੋ?
ਹਾਂਜੀ।
ਤੇ ਦਿਲਪ੍ਰੀਤ, ਜਦੋਂ ਅਸੀਂ ਇਦਾਂ ਦਾ ਕੁਝ ਕ੍ਰੀਏਟਿਵ ਕਰਦੇ ਹਾਂ ਤਾਂ ਇੱਕ ਤਾਂ ਵੈਸੇ ਵੀ ਕਾਫੀ ਲੰਬੀ ਪ੍ਰੋਸੈਸ ਹੁੰਦੀ ਹੈ, ਤੁਹਾਨੂੰ ਕਿੰਨੇ ਸਾਲ ਹੋ ਗਏ ਆ ਇਹਦੇ ਵਿੱਚ,
ਹਾਂਜੀ,
ਪਰ ਸਪੈਸ਼ਲੀ 뮤직 ਤੇ ਵੀਡੀਓ ਲਾਈਨ ਦੇ ਵਿੱਚ, ਹੈਨਾ, ਕਈ ਵਾਰ ਅਸੀਂ ਰਿਅਲਾਈਜ਼ ਕਰਦੇ ਆ ਕਿ ਕੰਮ ਤਾਂ ਇਹ ਸੌਖੇ ਤਰੀਕੇ ਨਾਲ ਹੋ ਸਕਦਾ ਸੀ ਜੇ ਮੈਨੂੰ ਪਹਿਲਾਂ ਕੋਈ ਦੱਸ ਦਿੰਦਾ, ਮੈਂ ਵੀ ਇਹਨੂੰ ਔਖੇ ਤਰੀਕੇ ਨਾਲ ਕਰੀ ਗਿਆ। ਇਹੋ ਜਿਹਾ ਕਦੇ ਫੀਲ ਹੋਇਆ?
ਏਦਾਂ ਹੁੰਦਾ ਵਾ ਕਿ ਕਈ ਵਾਰ ਬੰਦੇ ਨੂੰ ਉਹ ਚੀਜ਼ਾਂ ਨਹੀਂ ਪਤਾ ਹੁੰਦੀਆਂ, ਪਰ ਬੰਦੇ ਨੂੰ ਨਾ ਔਖੇ ਤਰੀਕੇ ਨਾਲ ਲੱਭਦੀ ਹੈ, ਪਰ ਕੰਮ ਉਹ ਸੌਖਾ ਹੀ ਹੁੰਦਾ ਹੁੰਦਾ ਵਾ
ਹਾਂਜੀ
ਏਦਾਂ,
ਐਗਜੈਕਟਲੀ,
ਹਨਾ। ਬਟ ਉਹ ਲਾਈਕ ਮੈਂ ਉਹਨੂੰ ਏਦਾਂ ਨਹੀਂ ਕਹਿ ਸਕਦਾ ਕਿ ਏਦਾਂ ਵੀ ਹੋ ਸਕਦਾ ਸੀਗਾ, ਮੈਂ ਵੀ ਇੰਨੇ ਲੰਬੇ ਚੱਕਰ, ਉਹ ਐਕਸਪੀਰੀਅੰਸ ਹੁੰਦਾ ਵਾ ਕਿ ਤੁਹਾਨੂੰ ਉਹ ਚੀਜ਼ ਦਾ ਜਦੋਂ ਐਕਸਪੀਰੀਅੰਸ ਹੁੰਦਾ ਤੁਹਾਨੂੰ ਪਤਾ ਹੀ ਉਹ ਚੀਜ਼ ਉਦੋਂ ਲੱਗਦੀ ਹੈ, ਪਹਿਲਾਂ ਤੁਹਾਨੂੰ ਤੁਹਾਡੇ ਸਾਹਮਣੇ ਚੀਜ਼ ਪਈ ਹੋਏਗੀ, ਤੁਹਾਨੂੰ ਪਤਾ ਹੀ ਨਹੀਂ ਲੱਗੇਗਾ।
ਹਾਂਜੀ।
ਹੁਣ ਸੋਫਟਵੇਅਰ ਆ, ਸੋਫਟਵੇਅਰ ਦੇ ਵਿੱਚ ਕਈ ਆਪਸ਼ਨਸ ਹੁੰਦੀਆਂ ਕਿ ਤੁਹਾਡੇ ਸਾਹਮਣੇ ਹੀ ਪਈਆਂ ਹੁੰਦੀਆਂ, ਤੁਹਾਨੂੰ ਨਹੀਂ ਲੱਭਣੀਆਂ, ਜਿੰਨਾ ਮਰਜ਼ੀ ਲੱਭੀ ਜਾਓ, ਇੱਕ ਸੋਫਟਵੇਅਰ ਚ ਐਡਿਟ ਵੀ ਹੋ ਜਾਂਦਾ, ਉਹਦੇ ਚ ਕਲਰ ਵੀ ਹੋ ਜਾਂਦੇ, ਹਨਾ। ਹੁਣ ਜੇ ਬੰਦੇ ਨੇ ਕਰਨਾ ਹੀ ਕੱਲਾ ਐਡਿਟ ਹੋਊਗਾ, ਉਹ ਕਲਰ ਵਾਲੇ ਚ ਪੰਗਾ ਹੀ ਨਹੀਂ ਲਏਗਾ। ਹੁਣ ਜਦ ਤੱਕ ਉਹ ਪੰਗਾ ਹੀ ਨਹੀਂ ਲਏਗਾ, ਉਹਨੂੰ ਪਤਾ ਹੀ ਨਹੀਂ ਲੱਗਣਾ, ਜਦ ਤੱਕ ਉਹਨੂੰ ਕਲਰਿੰਗ ਦੀ ਲੋੜ ਨਹੀਂ ਪੈਂਦੀ, ਉਹਨੂੰ ਆਪਸ਼ਨ ਦਾ ਪਤਾ ਹੀ ਨਹੀਂ ਲੱਗਣਾ ਇਹ ਚ ਹੋਰ ਕੀ ਹੈਗਾ। ਸੋ ਤਾਂ ਮੈਂ ਸਾਰਿਆਂ ਨੂੰ ਇਹੀ ਕਹਿੰਦਾ ਹੁੰਦਾ ਕਿ ਤੁਸੀਂ ਸੋਫਟਵੇਅਰ ਜਦੋਂ ਇੱਕ ਖੋਲਦੇ ਹੋ, ਉਹ ਚ ਪੰਗੇ ਲਿਆ ਕਰੋ ਕਿ ਆਹ ਕਿਹੜੇ ਵਾਸਤੇ, ਆਹ ਕਦੇ ਵਾਸਤੇ ਆ, ਆਹ ਕਦੇ ਵਾਸਤੇ ਆ। ਸੋ ਹਰ ਚੀਜ਼ ਚ ਮਤਲਬ ਜਾ ਕੇ ਦੇਖਣਾ ਚਾਹੀਦਾ।
ਤੇ ਉਬਰ ਦੇ ਵੀਡੀਓ ਐਡੀਟਰਸ ਲਈ ਕੀ ਸੁਝਾਅ?
ਉੱਭਰਲੇ ਵੀਡੀਓ ਐਡੀਟਰਸ ਲਈ ਸੁਝਾਅ ਹੈਗਾ ਵਾ ਕਿ ਜ਼ਿਆਦਾ ਤੋਂ ਜ਼ਿਆਦਾ ਤੁਸੀਂ ਵੱਖਰੀਆਂ ਚੀਜ਼ਾਂ ਕਰਕੇ ਦੇਖੋ ਵੀਡੀਓਜ਼ ਦੇ ਵਿੱਚ। ਜ਼ਿਆਦਾ ਤੋਂ ਜ਼ਿਆਦਾ ਮਤਲਬ ਸੋਚੋ ਕਿ ਆਪਾਂ ਕੀ ਕਰ ਸਕਦੇ ਨੂੰ ਕ੍ਰੀਏਟਿਵ ਬਣਾਉਣ ਵਾਸਤੇ। ਕਈ ਕਈ ਕੀ ਕਰਦੇ ਕਿ ਕਈ ਸਿਰਫ ਐਡੀਟਿੰਗ ਤੇ ਕਲਰ 'ਚ ਮਤਲਬ
ਉਲਝੇ
ਰਹਿੰਦੇ
ਰਹਿੰਦੇ
ਆ ਕਿ ਉਹਨੂੰ ਉਲਝੇ ਰਹਿੰਦੇ, ਹੈ ਨਾ, ਕਿ ਉਸ ਤੋਂ ਬਾਹਰ ਰਹਿ ਕੇ ਵੀ ਸੋਚੋ ਕਿ ਆਪਾਂ ਕੀ ਕਰ ਸਕਦੇ ਹਾਂ, ਮਤਲਬ ਹੋਰ ਕਿੱਦਾਂ ਉਹਨੂੰ ਕ੍ਰੀਏਟਿਵ ਬਣਾ ਸਕਦੇ। ਲਾਈਕ ਮੈਂ ਬੇਸਿਕਲੀ ਕਲਰਿੰਗ ਹੋ ਗਈ, ਕਲਰਿੰਗ ਨੂੰ ਇੰਨਾ ਮਿਹਨਤੀ ਕੰਮ ਨਹੀਂ ਕਹੂੰਗਾ, ਕਿਉਕਿ ਉਹ ਤੇ ਆਪਣੇ ਪੰਜਾਬ 'ਚ ਇਹ ਚੱਲਦਾ ਕਿ ਤੁਹਾਡੇ ਕੋਲ ਕੋਈ ਫੁਟੇਜ ਆਈ, ਲਾਈਕ ਕੋਈ ਡਾਇਰੈਕਟਰ ਸ਼ੂਟ ਕਰਦਾ ਤੁਹਾਡੇ ਕੋਲ ਫੁਟੇਜ ਆਈ, ਤੇ ਉਹਨੂੰ ਜਸਟ ਤੁਸੀਂ ਸੈਚੂਰੇਸ਼ਨ ਬੂਸਟ ਕਰ ਦਿਓ ਐਂਡ ਲਾਈਕ ਹਲਕਾ ਜਿਹਾ ਕੰਟਰਾਸਟ ਦਿਓ, ਤੇ ਦੈਟਸ ਇਟ। ਮਤਲਬ ਲੋਕਾਂ ਨੂੰ ਇਹੀ ਚਾਹੀਦਾ ਵਾ ਜ਼ਿਆਦਾਤਰ
ਬ੍ਰਾਈਟ
ਕ੍ਰੀਏਟਿਵ।
ਬ੍ਰਾਈਟ
ਹਾਂ,
ਦਿਖਣਾ।
ਬ੍ਰਾਈਟ ਦਿਖਣਾ ਚਾਹੀਦਾ। ਜੇਕਰ ਤੁਸੀਂ ਕੁਝ ਕ੍ਰੀਏਟਿਵ ਕਰਨ ਦੀ ਕੋਸ਼ਿਸ਼ ਕਰਦੇ ਆ ਨਾ, ਤੇ ਤੁਹਾਨੂੰ ਜਾਂ ਤਾਂ ਡਾਇਰੈਕਟਰ ਕਹਿ ਦੇਗਾ ਨਹੀਂ ਨਹੀਂ ਸਾਨੂੰ ਆਹ ਨਹੀਂ ਚਾਹੀਦਾ, ਸਾਨੂੰ ਆਹ ਨਹੀਂ ਚਾਹੀਦਾ, ਸਾਨੂੰ ਥੋੜਾ ਬ੍ਰਾਈਟ ਚਾਹੀਦਾ, ਮਤਲਬ ਜਾਂ ਤੁਹਾਨੂੰ ਉਦੋਂ ਸਿੰਗਰ ਕਹਿ ਦੇਗਾ ਕਿ ਸਾਨੂੰ ਏਦਾਂ ਨਹੀਂ ਚਾਹੀਦਾ, ਸਾਨੂੰ ਏਦਾਂ ਚਾਹੀਦਾ ਵਾ, ਹੈ ਨਾ। ਮਤਲਬ ਜੇ ਬੰਦਾ ਕੁਝ ਕ੍ਰੀਏਟਿਵ ਕਰਨ ਦੀ ਕੋਸ਼ਿਸ਼ ਵੀ ਕਰੇ ਤੇ ਉਹ ਉਹਨੂੰ ਰੋਕ ਦਿੰਦੇ ਉੱਥੇ, ਫਿਰ ਉਹ ਬੇਸਿਕਲੀ ਉਹ ਲੋਕੀ ਕੀ ਕਰਦੇ ਆ ਕਿ ਉਹ ਜ਼ਿਆਦਾ ਪੰਗੇ ਲੈਂਦੇ ਹੀ ਨਹੀਂ, ਉਹ ਫਿਰ ਜਿੱਦਾਂ ਉਦਾਂ ਹੀ ਕਰਕੇ ਤੇ ਦਿੰਦੇ ਆ ਕਿ ਜਿੱਦਾਂ ਉਹਨਾਂ ਨੂੰ ਚਾਹੀਦਾ ਹੁੰਦਾ ਵਾ, ਹੈ ਨਾ।
ਜਿੱਦਾਂ ਚੱਲਦਾ
ਸੋ
ਚਲਾਓ।
ਜਿੱਦਾਂ ਚੱਲਦਾ ਹੈ ਉਦਾਂ ਚਲਾਓ। ਸੋ ਮੇਰਾ ਇਹ ਹੁੰਦਾ ਵਾ ਕਿ ਮੈਂ ਪੰਗੇ ਲਵਾਂ। ਹੁਣ ਕਰਨ ਔਜਲੇ ਦਾ ਸਭ ਤੋਂ ਵੱਡਾ ਉਹਦਾ ਪਲੱਸ ਪੁਆਇੰਟ ਕੀ ਆ ਕਿ ਕਰਨ ਔਜਲਾ ਆਪਣੀ ਵੀਡੀਓ ਦਾ ਨਾ ਤਾਂ ਉਹ ਰਫ ਕੱਟ ਦੇਖਦਾ, ਲਾਈਕ ਆਪਾਂ ਲਾਈਨ ਅਪ ਕਰਕੇ ਵੀਡੀਓ ਭੇਜਦੇ, ਨਾ ਤਾਂ ਆਪਣੀ ਵੀਡੀਓ ਦਾ ਲਾਈਨ ਅਪ ਦੇਖਦਾ, ਨਾ ਉਹਨੇ ਕਲਰਿੰਗ ਵਾਲੀ ਫਾਈਲ ਦੇਖਣੀ, ਨਾ ਉਹਨੇ VFX ਵਾਲੀ ਫਾਈਲ ਦੇਖਣੀ, ਉਹਨੇ ਸਿੱਧਾ ਕੰਪਲੀਟ ਵੀਡੀਓ ਦੇਖਣੀ ਹੈ। ਔਰ ਅੱਜ ਤੱਕ ਕਰਨ ਔਜਲੇ ਨਾਲ ਐਕਸਪੀਰੀਅੰਸ ਮੇਰਾ ਇੰਨਾ ਵਧੀਆ ਰਿਹਾ ਨਾ, ਉਹਨੇ ਅੱਜ ਤੱਕ ਏਦਾਂ ਨਹੀਂ ਕਿਹਾ ਕਿ ਆਹ ਚੀਜ਼ ਕੱਟ ਦਿਓ, ਆਹ ਨਹੀਂ ਕਰਨਾ, ਏਦਾਂ ਨਹੀਂ ਕਰਨਾ। ਜੋ ਉਹਨੂੰ ਅੱਜ ਤੱਕ ਕਰਕੇ ਦਿੱਤਾ ਵਾ ਉਹਨੇ ਐਕਸੈਪਟ ਕੀਤਾ ਉਹ, ਤਾਂ ਮੈਂ ਉਹਦੀ ਵੀਡੀਓ ਜ਼ਿਆਦਾ ਕ੍ਰੀਏਟਿਵ ਕਰ ਪਾਉਂਦਾ।
ਕਿ ਕੋਈ ਰੋਕ ਟੋਕ ਨਹੀਂ ਹੈ, ਕੋਈ ਬੰਦਿਸ਼ ਨਹੀਂ ਹੈ।
ਹਾਂ, ਕੋਈ ਕੋਈ ਰੋਕ ਟੋਕ ਨਹੀਂ, ਜੋ ਕਰਕੇ ਦਿੱਤਾ ਨਾ, ਮੈਂ ਕਹਿੰਦਾ ਇੰਨਾ ਨਾਈਸ ਬੰਦਾ ਨਾ, ਜੋ ਉਹਨੂੰ ਕਰਕੇ ਦਿੱਤਾ ਅੱਜ ਤੱਕ, ਉਹਨੇ ਇਹ ਨਹੀਂ ਕਿਹਾ ਕਿ ਇਹ ਕੱਢ ਦਿਓ, ਇਹ ਪਾ ਦਿਓ, ਏਦਾਂ ਕਰ ਲਓ।
ਆਪਣੀ ਟੀਮ ਤੇ ਭਰੋਸਾ ਕਰਦੇ ਨੇ।
ਹਾਂ, ਉਹਨੂੰ ਆਪਣੀ ਉਹ ਆਪਣੀ ਟੀਮ ਤੇ ਭਰੋਸਾ ਕਰਦਾ ਕਿ ਮੇਰੀ ਟੀਮ ਮੇਰੇ ਤੋਂ ਜ਼ਿਆਦਾ ਵਧੀਆ ਕੰਮ ਕਰੇਗੀ ਮੇਰਾ।
ਜੀ ਦਿਲਪ੍ਰੀਤ, ਤੁਹਾਡੇ ਆਉਣ ਵਾਲੇ ਪ੍ਰੋਜੈਕਟਸ ਲਈ ਬਹੁਤ ਬਹੁਤ ਸ਼ੁਭਕਾਮਨਾਵਾਂ ਤੇ ਗੱਲਬਾਤ ਕਰਨ ਲਈ ਬਹੁਤ ਬਹੁਤ ਸ਼ੁਕਰੀਆ।
ਹਾਂਜੀ ਹਾਂਜੀ, ਥੈਂਕ ਯੂ ਜੀ।
ਫੇਸਬੁੱਕ ਉਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।